ਮਨੁੱਖ ਜੂਨੀ ਕਰਮਾਂ ਦੇ ਨਾਲ
ਚਲੀ ਜਾਵੇ ਨਾ ਅਜਾਈ ਲਵੋ ਵਕਤ ਸੰਭਾਲ
ਸਾਨੂੰ ਮਿਲੀ ਹੈ ਮਨੁੱਖ ਜੂਨੀ ਕਰਮਾਂ ਦੇ ਨਾਲ
ਚਲੀ ਜਾਵੇ ਨਾ ਅਜਾਈ ਲਵੋ ਵਕਤ ਸੰਭਾਲ
ਬੈਠੋ ਸੰਗਤ ਚ ਗੁਰੂ ਦੇ ਪਿਆਰਿਓ ਨਾਮ ਲਈਏ ਸੱਚੇ ਰੱਬ ਦਾ ਧਿਆ
ਕਰੀਏ ਵਾਹਿਗੁਰੂ ਦੇ ਜਾਪ ਨੂੰ
ਲਈਏ ਜੀਵਨ ਨੂੰ ਸਫਲਾ ਬਣਾ
ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ ਲਈਏ ਜੀਵਨ ਨੂੰ ਸਫਲਾ ਬਣਾ
Thank you.
ਰਾਤੀ ਨੂੰ ਬਿਤਾਰ।
ਸੱਚੇ ਪਾਤਸ਼ਾਹ ਜੀ ਸਾਡੇ ਆਵ ਗਣ ਨਾ ਵਿਚਾਰੋ, ਅਸੀਂ ਆਪ ਦਾ ਦੁਆਰਾ ਹੁਣ ਮੱਲਿਆ, ਆਪ ਦਾ ਦੁਆਰਾ ਹੁਣ ਮੱਲਿਆ, ਮਾਫ ਕਰੋ ਸਾਡੇ ਗੁਰੂ ਜੀ ਗੁਨਾਹ।
ਕਰੀਏ ਵਾਹਿਗੁਰੂ ਦੇ ਜਾਪ ਨੂੰ, ਲਈਏ ਜੀਵਨ ਨੂੰ ਸਫਲਾ ਬਣਾ। ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ, ਲਈਏ ਜੀਵਨ ਨੂੰ ਸਫਲਾ ਬਣਾ। ਆਓ ਕਰੀਏ ਵਾਹਿਗੁਰੂ ਦੇ ਜਾਪ ਨੂੰ, ਲਈਏ ਜੀਵਨ ਨੂੰ ਸਫਲਾ ਬਣਾ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸੰਗਤ ਰੂਪੇ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ, ਸਮਾਂ ਮਿਲਿਆ ਲਗਭਗ 6 ਸਾਲਾਂ ਤੋਂ ਬਾਅਦ ਇਸ ਪਾਵਨ ਪਵਿੱਤਰ ਸਥਾਨ 'ਤੇ ਆ ਕੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਆਪ ਜੈਸੀਆਂ ਰੱਬ ਸਰੂਪ ਸੰਗਤਾਂ ਦੇ ਦਰਸ਼ਨ ਦੀ ਯਾਦ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਗੁਰੂ ਇਤਿਹਾਸ ਦਾ ਕੋਈ ਅਲੌਕਿਕ ਅਤੇ ਲਾਸਾਨੀ ਪੰਨਾ ਸਾਂਝਾ ਕੀਤਾ ਜਾਏ। ਇਸ ਤੋਂ ਪਹਿਲਾਂ ਕਿ ਮੈਂ ਆਪ ਸੰਗਤਾਂ ਦਾ ਧਿਆਨ ਇਤਿਹਾਸ ਦੇ ਉਸ ਲਾਸਾਨੀ ਪੰਨੇ 'ਤੇ ਕੇਂਦਰਿਤ ਕਰਾਂ, ਆਓ ਸਭ ਤੋਂ ਪਹਿਲਾਂ ਮਨਾਂ ਦੀ ਇਕਾਗਰਤਾ ਵਾਸਤੇ ਆਪਣੀ ਦੀਵਾਨ ਵਿੱਚੋਂ 2 ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ। ਤੁਸੀਂ ਸਿਆਣੇ ਸੂਝਵਾਨ, ਪੜ੍ਹੇ ਲਿਖੇ, ਐਜੂਕੇਟਡ ਮੇਰੇ ਵੀਰ ਅਤੇ ਭੈਣਾਂ ਸੰਗਤ ਰੂਪ ਵਿੱਚ ਜੁੜ ਬੈਠੇ ਹੋ, ਅੱਜ ਜਿਹੜੀ ਅਵਸਥਾ ਵਿੱਚ ਅਸੀਂ ਜੁੜ ਬੈਠੇ ਹਾਂ, ਵਿਦਵਾਨ ਇਹਨੂੰ ਸਾਡੇ ਧਰਮ ਦੀ ਦੁਨੀਆ ਕਹਿੰਦੇ, ਕਿਉਂਕਿ ਬੰਦਾ 2 ਤਰ੍ਹਾਂ ਦੀ ਜ਼ਿੰਦਗੀ ਜਿਉਂਦਾ ਹੈ, ਇੱਕੋ ਦੇ ਧੰਦੇ ਦੀ ਦੁਨੀਆ, ਇੱਕੋ ਦੇ ਧਰਮ ਦੀ ਦੁਨੀਆ। ਧੰਦੇ ਦੀ ਦੁਨੀਆ, ਨੌਕਰੀ ਕਰਨੀ, ਵਪਾਰ ਕਰਨਾ, ਬਿਜ਼ਨਸ ਕਰਨਾ, ਖੇਤੀ ਕਰਨੀ, ਟਰਾਂਸਪੋਰਟ ਦੇ ਕਿੱਤੇ ਵਿੱਚ ਕਮਾਈ ਕਰਨੀ ਅਤੇ ਨਾਲ ਨਾਲ ਆਪਣੀਆਂ ਸਮਾਜਿਕ ਜ਼ਿੰਮੇਵਾਰੀਆਂ ਨਿਭਾਉਣਾ, ਇਹ ਹੈ ਧੰਦੇ ਦੀ ਦੁਨੀਆ। ਇਹਨਾਂ ਸਾਰੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਕੁਝ ਸਮਾਂ ਆਪਣੇ ਗੁਰੂ ਦੀ ਗੋਦ ਵਿੱਚ ਬੈਠਣਾ, ਗੁਰੂ ਦੀ ਸੰਗਤ ਵਿੱਚ ਬੈਠਣਾ, ਗੁਰੂ ਕੇ ਸ਼ਬਦ ਨੂੰ ਸੁਣਨਾ, ਗੁਰੂ ਕੇ ਇਤਿਹਾਸ ਨੂੰ ਸੁਣਨਾ, ਇਹ ਹੈ ਸਾਡੇ ਧਰਮ ਦੀ ਦੁਨੀਆ। ਅਤੇ ਧਰਮ ਦੀ ਦੁਨੀਆ ਵਿੱਚ ਸਭ ਤੋਂ ਅਹਿਮ ਚੀਜ਼ ਹੈ ਮਨ ਦੀ ਇਕਾਗਰਤਾ। ਇੱਕ ਹੁੰਦਾ ਧਰਮ ਦੀ ਦੁਨੀਆ ਵਿੱਚ ਸਰੀਰਾਂ ਦਾ ਬੈਠਣਾ, ਜਿਵੇਂ ਆਪਾਂ ਸਾਰੇ ਸਰੀਰਕ ਤੌਰ 'ਤੇ ਹਾਜ਼ਰ ਹਾਂ, ਲੇਕਿਨ ਇੱਥੇ ਬੈਠੇ ਸਰੀਰਾਂ ਵਿੱਚੋਂ ਮਨ ਵਿਰਲੇ ਦਾ ਇਕਾਗਰ ਹੁੰਦਾ। ਅਤੇ ਧਰਮ ਦੀ ਦੁਨੀਆ ਵਿੱਚ ਸਭ ਤੋਂ ਅਹਿਮ ਚੀਜ਼ ਹੈ ਮਨ ਦੀ ਇਕਾਗਰਤਾ। ਅਤੇ ਮਨ ਦੀ ਇਕਾਗਰਤਾ ਜੀ ਦੀ ਗੁਰਮਤ ਵਿੱਚ ਇਹ ਹੈ ਕਿ ਜਦੋਂ ਕੋਈ ਮਨੁੱਖ ਆਪਣੀ ਦੀਵਾਨ ਵਿੱਚੋਂ ਵਾਹਿਗੁਰੂ ਸ਼ਬਦ ਕਹਿੰਦਾ, ਵਾਹਿਗੁਰੂ ਕਹਿਣ ਨਾਲ ਉਹਦਾ ਮਨ ਇਕਾਗਰ ਹੋਣਾ ਸ਼ੁਰੂ ਹੋ ਜਾਂਦਾ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ। ਇਹਦੇ ਵਿੱਚ 2 ਵਾਰੀ ਵਾਹਿਗੁਰੂ ਸ਼ਬਦ ਹੈ, ਆਓ ਆਪਾਂ ਸਾਰੇ, ਅਸੀਂ ਵੀ ਅਤੇ ਤੁਸੀਂ ਵੀ ਆਪਣੀ ਦੀਵਾਨ ਵਿੱਚੋਂ 2 ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ। ਜਦੋਂ 2 ਵਾਰੀ ਵਾਹਿਗੁਰੂ ਸ਼ਬਦ ਆਖਾਂਗੇ, ਸਾਡਾ ਸਾਰਿਆਂ ਦਾ ਮਨ ਇਕਾਗਰ ਹੋ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜ ਜਾਏਗਾ। ਜਦੋਂ ਮਨ ਗੁਰੂ ਦੇ ਚਰਨਾਂ ਨਾਲ ਜੁੜ ਗਿਆ, ਫਿਰ ਸਾਡਾ ਆਉਣਾ ਸਫਲਾ ਹੋਵੇਗਾ, ਬੈਠਣਾ ਸਫਲਾ ਹੋਵੇਗਾ, ਸੁਣਨਾ ਸਫਲਾ ਹੋਵੇਗਾ, ਬੋਲਣਾ ਸਫਲਾ ਹੋਵੇਗਾ, ਸਮਾਂ ਸਫਲਾ ਹੋਵੇਗਾ, ਸਵਾਦ ਸਫਲੇ ਹੋਣਗੇ, ਦੁੱਖਾਂ ਦਾ ਨਾਸ ਹੋਵੇਗਾ, ਸੁੱਖਾਂ ਵਿੱਚ ਵਾਧਾ ਹੋਵੇਗਾ, ਮਨ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ ਅਤੇ ਕਾਰਜ ਰਾਸ ਹੋ ਜਾਣਗੇ, ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਹ ਸਾਰੀਆਂ ਦਾਤਾਂ ਨੂੰ ਆਪਣੀ ਝੋਲੀ ਵਿੱਚ ਪਾਉਣ ਲਈ ਅਤੇ ਮਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੁੜਨ ਲਈ ਆਓ ਸਾਰੀ ਸੰਗਤ ਫਤਿਹ ਦਾ ਸਿਮਰਨ ਕਰੀਏ, ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਰਵਣ ਕਰ ਰਹੇ ਸੀ ਮੇਰੀ ਕੌਮ ਦੀ ਮਾਇਆ ਨਾਲ ਸੀ, ਜਿਨ੍ਹਾਂ ਦੀ ਉਮਰ ਬਹੁਤ ਛੋਟੀ ਹੈ ਲੇਕਿਨ ਗੁਣਾਂ ਵਿੱਚ, ਵਿਦਵਤਾ ਵਿੱਚ, ਗਿਆਨ ਵਿੱਚ। ਪੰਥ ਦੀ ਸ਼੍ਰੋਮਣੀ ਜਥੇਬੰਦੀ ਦਮਦਮੀ ਟਕਸਾਲ ਦੇ ਵਿਦਿਆਰਥੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਆਪ ਜੀ ਨੂੰ ਗੁਰੂ ਇਤਿਹਾਸ ਦੀ ਕਥਾ ਦੁਆਰਾ ਨਿਹਾਲ ਕਰ ਰਹੇ ਸਨ। ਉਹਨਾਂ ਵਰਗੇ ਮਹਾਨ ਵਿਦਵਾਨ ਤੋਂ ਬਾਅਦ ਮੇਰੇ ਵਰਗਾ ਨਚੀਤ ਤੁਹਾਡੀ ਕੀ ਕਹਿਣ ਦੀ ਜ਼ਰੂਰਤ ਕਰੇਗਾ, ਲੇਕਿਨ ਬਣੇ ਹੋਏ ਪ੍ਰੋਗਰਾਮ ਤੱਕ ਮੈਂ ਕੁਝ ਸ਼ਬਾਂ ਆਪ ਜੀ ਦੀ ਸੇਵਾ ਵਿੱਚ ਇਤਿਹਾਸ ਦੇ ਪੰਨੇ ਕਹਿਣੇ ਆਰੰਭ ਕਰ ਲੈਂਦਾ ਅਤੇ ਆਪਣੀ ਗੱਲ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਤੋਂ ਸ਼ੁਰੂ ਕਰ ਲੈਂਦਾ। ਅੱਜ ਦੁਨੀਆ ਵਿੱਚ ਜਿਤਨੀ ਪਦਾਰਥਵਾਦ ਦੀ ਦੌੜ ਹੈ, ਹਰ ਬੰਦੇ ਦੇ ਮਨ ਵਿੱਚ ਇੱਛਾ ਹੈ ਕਿ ਮੈਂ ਅਮੀਰ ਹੋ ਜਾਵਾਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ਬਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਨ ਨਾਲ ਕੀ ਮਿਲਦਾ? ਕਈ ਵਾਰੀ ਬੰਦੇ ਸਵਾਲ ਕਰਦੇ ਨੇ, ਗਿਆਨੀ ਜੀ ਬਾਣੀ ਪੜ੍ਹਨ ਨਾਲ ਕੀ ਮਿਲਦਾ? ਅਤੇ ਮੈਂ ਧਰਮਾਂ ਦਾ ਅਧਿਐਨ ਕਰਦਿਆਂ ਗੱਲ ਹਿਸਟੋਰੀਕਲ ਤੱਤ ਤੁਹਾਡੇ ਨਾਲ ਸਾਂਝਾ ਕਰਾਂ। ਦੁਨੀਆ ਦੇ ਧਰਮਾਂ ਦਾ ਇਤਿਹਾਸ ਇਹ ਕਹਿੰਦਾ ਕਿ ਜੋ ਧਰਮ ਫੈਲੇ ਨੇ ਨਾ, ਉਹ ਧਰਮ ਫੈਲੇ ਜਿਹਨਾਂ ਧਰਮ ਦੇ ਲੋਕਾਂ ਨੂੰ ਰਾਜ ਕਰਨ ਦਾ ਮੌਕਾ ਮਿਲਿਆ। ਤੁਸੀਂ ਸਿਆਣੇ ਸੱਜਣ ਬੈਠੇ ਹੋ ਅਤੇ ਸਾਨੂੰ ਸਿੱਖਾਂ ਨੂੰ ਕਿਤੇ ਰਾਜ ਕਰਨ ਦਾ ਮੌਕਾ ਨਹੀਂ ਮਿਲਿਆ। ਜੇ ਮਿਲਿਆ ਤਾਂ ਥੋੜ੍ਹਾ ਜਿਹਾ ਸਮਾਂ ਪੰਜਾਬ ਦੀ ਧਰਤੀ ਉੱਤੇ, ਜਿਹਨੂੰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਿਹਾ ਜਾਂਦਾ। ਉਂਝ ਧਰਮ ਉਹ ਫੈਲਦੇ ਨੇ ਜਿਹਨਾਂ ਧਰਮ ਦੇ ਲੋਕਾਂ ਨੂੰ ਰਾਜ ਕਰਨ ਦਾ ਮੌਕਾ ਮਿਲਦਾ। ਈਸਾਈ ਧਰਮ ਕਿਉਂ ਫੈਲਿਆ? ਕਿਉਂਕਿ ਵੱਡਿਆਂ ਨੂੰ ਕਹਿੰਦੇ, ਤੁਸੀਂ ਸੁਣਿਆ ਹੋਵੇਗਾ ਵੀ ਅੰਗਰੇਜ਼ਾਂ ਦੇ ਰਾਜ ਵਿੱਚ ਸੂਰਜ ਨਹੀਂ ਸੀ ਛਿਪਦਾ, ਜਿੱਥੇ ਉਹਨਾਂ ਦਾ ਰਾਜ ਹੋਇਆ ਉੱਥੇ ਉਹਨਾਂ ਦਾ ਧਰਮ ਫੈਲ ਗਿਆ। ਦੂਜਾ ਧਰਮ ਮੁਸਲਮਾਨ ਧਰਮ ਕਿਉਂ ਫੈਲਿਆ? ਸਾਡੇ ਹਿੰਦੁਸਤਾਨ ਦਾ ਮੁੱਢਲਾ ਧਰਮ ਨਹੀਂ, ਮੁੱਢਲਾ ਧਰਮ ਸਨਾਤਨ ਮਤ ਹੈ, ਲੇਕਿਨ ਹਿੰਦੁਸਤਾਨ ਵਿੱਚ ਕਿਉਂ ਇੱਡੀ ਗਿਣਤੀ ਵਿੱਚ ਇਹ ਫੈਲ ਗਿਆ? ਕਿਉਂਕਿ ਉਹਨਾਂ ਦੇ ਲੋਕ ਸਨ ਜਿਹੜੇ ਹੁਕਮਰਾਨ, ਉਹਨਾਂ ਨੂੰ ਸਦੀਆਂ ਤੱਕ ਹਿੰਦੁਸਤਾਨ 'ਤੇ ਰਾਜ ਕਰਨ ਦਾ ਮੌਕਾ ਮਿਲਿਆ। ਅਤੇ ਤੀਜਾ ਧਰਮ ਹਿੰਦੂ ਧਰਮ ਕਿਉਂ ਫੈਲਿਆ? ਕਿਉਂਕਿ ਸਦੀਆਂ ਤੱਕ ਉਹਨਾਂ ਦੇ ਰਾਜੇ ਮਹਾਰਾਜੇ ਸਾਡੇ 'ਤੇ ਰਾਜ ਕਰਦੇ ਰਹੇ, ਜਿਹਨਾਂ ਦਾ ਰਾਜ ਹੋਇਆ ਉਹਨਾਂ ਦਾ ਧਰਮ ਫੈਲ ਗਿਆ। ਬੁੱਧ ਧਰਮ ਦੁਨੀਆਂ ਵਿੱਚ ਕਿਉਂ ਫੈਲਿਆ? ਕਿਉਂਕਿ ਬੁੱਧ ਧਰਮ ਨੂੰ ਮੰਨਣ ਵਾਲਾ ਮਹਾਰਾਜਾ ਅਸ਼ੋਕ ਜੀ ਦਾ ਇੱਕ ਚਿੰਨ ਅੱਜ ਵੀ ਸਾਡੀ ਕਰੰਸੀ ਉੱਤੇ ਹਿੰਦੁਸਤਾਨ ਦੇ ਨੋਟਾਂ ਉੱਤੇ ਹੈ। ਕਿਉਂ ਫੈਲਿਆ ਉਹ ਧਰਮ? ਕਿਉਂਕਿ ਉਹ ਧਰਮ ਦੇ ਬੰਦੇ ਨੂੰ ਰਾਜ ਕਰਨ ਦਾ ਮੌਕਾ ਮਿਲਿਆ ਤੇ ਇਹਨਾਂ ਦੇ ਮੁਕਾਬਲੇ ਤੇ ਸਿੱਖ ਧਰਮ, ਸਿੱਖ ਧਰਮ ਨੂੰ ਰਾਜ ਕਰਨ ਦਾ ਪੂਰੇ ਵਰਲਡ ਦੇ ਪੱਧਰ ਤੇ ਪੂਰੇ ਹਿੰਦੁਸਤਾਨ ਦੇ ਪੱਧਰ ਤੇ ਮੌਕਾ ਨਹੀਂ ਮਿਲਿਆ, ਪਰ ਤਾਂ ਵੀ ਇਹ ਧਰਮ ਪੂਰੇ ਵਰਲਡ ਵਿੱਚ ਫੈਲਿਆ, ਸੰਸਾਰ ਵਿੱਚ ਫੈਲਿਆ। ਅਮੈਰੀਕਾ ਵਿੱਚ ਜਾਓ, ਕੈਨੇਡਾ ਵਿੱਚ ਜਾਓ, ਇੱਥੇ ਸਿੱਖਾਂ ਦੀ ਵੱਖਰੀ ਪਹਿਚਾਣ ਆਪਣਾ ਇੱਕ ਪ੍ਰਭਾਵ ਪਾਉਂਦੀ ਹੈ। ਕਿਉਂ ਫੈਲਿਆ? ਰਾਜ ਕਰਨ ਦਾ ਤੇ ਮੌਕਾ ਨਹੀਂ ਮਿਲਿਆ। ਹਿਸਟੋਰੀਕਲ ਤੱਥ ਸਮਝਣ ਵਾਲਾ, ਫਿਰ ਸਾਡਾ ਧਰਮ ਕਿਵੇਂ ਫੈਲ ਗਿਆ ਤੇ ਸਾਡੇ ਧਰਮ ਦੇ ਫੈਲਣ ਦਾ ਇੱਕੋ ਇੱਕ ਜਿਹੜਾ ਮੇਨ ਕਾਰਨ ਹੈ ਤੇ ਮੇਨ ਸਬੂਤ ਹੈ ਤੇ ਸਭ ਤੋਂ ਵੱਡੀ ਪ੍ਰਾਪਤੀ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦਾ ਗਿਆਨ। ਜਿਹੋ ਜਿਹਾ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਹੈ, ਜਿਹੋ ਜਿਹਾ ਗਿਆਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦਾ ਹੈ, ਦੁਨੀਆਂ ਦੇ ਹੋਰ ਕਿਸੇ ਧਾਰਮਿਕ ਗ੍ਰੰਥ ਵਿੱਚ ਐਸਾ ਗਿਆਨ ਨਹੀਂ, ਦੁਨੀਆਂ ਦੇ ਹੋਰ ਕਿਸੇ ਗੁਰੂ ਕੋਲ ਐਸਾ ਗਿਆਨ ਨਹੀਂ। ਤੇ ਗਿਆਨ ਮਿਲਦਾ ਸਾਨੂੰ ਸ਼ਬਦ ਰਾਹੀਂ, ਸ਼ਬਦਾਂ ਦਾ ਸਮੂਹ ਹੈ ਗੁਰਬਾਣੀ। ਤੇ ਮੈਂ ਆਪਣੀ ਗੱਲ ਗੁਰਬਾਣੀ ਤੋਂ ਸ਼ੁਰੂ ਕਰਨ ਲੱਗਾ। ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਾਓ, ਅਦਬ ਤੇ ਸਤਿਕਾਰ ਨਾਲ ਸੀਸ ਤੇ ਰਸਨਾ ਫਿਰ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਇਹ ਬਾਣੀ ਕੀ ਹੈ ਤੇ ਬਾਣੀ ਪੜਨ ਵਾਲਿਆਂ ਨੂੰ ਕੀ ਮਿਲਦਾ? ਜੇ ਮੋਟੇ ਤੌਰ ਤੇ ਮਿਸਾਲ ਲੈਣੀ ਹੋਵੇ, ਕਈ ਬੰਦੇ ਸਵਾਲ ਕਰਦੇ ਨੇ ਬਾਣੀ ਪੜਾਂਗੇ ਤੇ ਕੀ ਮਿਲੇਗਾ? ਇਹ ਦਰਬਾਰ ਸਾਹਿਬ ਵਿੱਚੋਂ ਇੱਕ ਹਾਲ, ਦਰਬਾਰ ਸਾਹਿਬ ਦੇ ਵਿੱਚੋਂ ਮੈਂ ਇੱਕ ਪ੍ਰਮਾਣ ਤੁਹਾਡੇ ਨਾਲ ਸਾਂਝਾ ਕਰਾਂ। ਸਭ ਤੋਂ ਉੱਚਾ ਆਸਣ ਹੁੰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਤੇ ਉਸ ਤੋਂ ਜਿਹੜਾ ਛੋਟਾ ਹਾਲ, ਉਸ ਤੋਂ ਨੀਵਾਂ ਆਸਣ ਹੈ ਨਾ, ਆਹ ਵੇਖੋ ਲੱਗਿਆ ਸਾਹਮਣੇ, ਇੱਥੇ ਕੌਣ ਬੈਠਦਾ ਜਿਹੜੇ ਗੁਰਬਾਣੀ ਪੜ੍ਹਦੇ ਨੇ? ਸੰਗਤ ਦਾ ਦਰਜਾ ਬਹੁਤ ਵੱਡਾ, ਲੇਕਿਨ ਗੁਰਬਾਣੀ ਪੜ੍ਹਨ ਵਾਲਿਆਂ ਨੂੰ ਸਤਿਗੁਰੂ ਮਹਾਰਾਜ ਕਿੱਦਾਂ ਮਾਣ ਦਿੰਦੇ ਨੇ? ਸੰਗਤ ਤੋਂ ਵੀ ਉੱਚੇ ਥਾਂ 'ਤੇ ਬਿਠਾਉਂਦੇ ਨੇ, ਇੱਕ ਪ੍ਰਮਾਣ ਹੈ ਮੋਟਾ ਜਿਹਾ ਸਮਝਣ ਵਾਲਾ। ਬਾਣੀ ਪੜ੍ਹਨ ਵਾਲਿਆਂ ਨੂੰ ਕੀ ਮਿਲਦਾ? ਬਾਣੀ ਪੜ੍ਹਨ ਵਾਲਿਆਂ ਨੂੰ ਮਹਾਰਾਜ ਦੁਨੀਆਦਾਰਾਂ ਨਾਲੋਂ ਬਹੁਤ ਉੱਚੀ ਥਾਂ 'ਤੇ ਬਿਠਾ ਦਿੰਦੇ ਨੇ, ਸੁਭਾਈਮਾਨ ਕਰ ਦਿੰਦੇ ਨੇ, ਬਿਰਾਜਮਾਨ ਕਰ ਦਿੰਦੇ ਨੇ। ਅਤੇ ਆਓ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਵਿੱਚੋਂ ਵੇਖੀਏ ਕਿ ਬਾਣੀ ਪੜ੍ਹਨ ਵਾਲਿਆਂ ਨੂੰ ਕੀ ਮਿਲਦਾ। ਘੜੀ ਦਾ ਸੁਣਿਆ ਬਹੁਤ ਤੇਜ਼ੀ ਨਾਲ ਅੱਗੇ ਨੂੰ ਜਾ ਰਹੀਆਂ। ਅੱਜ ਦੇ ਯੁੱਗ ਵਿੱਚ ਹਰ ਬੰਦੇ ਦੀ ਇਹ ਦੌੜ ਹੈ, ਮੈਂ ਅਮੀਰ ਹੋਵਾਂ, ਮੇਰੇ ਕੋਲ ਬਹੁਤ ਸਾਰਾ ਧਨ ਹੋਵੇ, ਕਿਉਂਕਿ ਧਨ ਨਾਲ ਬਹੁਤ ਸਾਰੇ ਕਾਰਜ ਚੱਲਦੇ ਨੇ। ਸਾਡੀਆਂ ਘਰਾਂ ਦੀਆਂ ਜ਼ਿੰਮੇਵਾਰੀਆਂ ਧਨ ਨਾਲ ਨਿਭਾਈਆਂ ਜਾਂਦੀਆਂ ਨੇ। ਅਤੇ ਆਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਲ ਪੁੱਛੀਏ ਵੀ ਧਨਵਾਨ ਕਿਵੇਂ ਬਣੀਦਾ, ਅਮੀਰ ਕਿਵੇਂ ਬਣੀਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਵਚਨ ਕੀਤਾ, ਮਹਾਰਾਜ ਕਹਿੰਦੇ ਨੇ, ਪ੍ਰਭ ਕੋ ਸਿਮਰੈ ਸੇ ਧਨਵੰਤੇ। ਉਹ ਧਨਵਾਨ ਬਣਦੇ ਨੇ ਜਿਹੜੇ ਪ੍ਰਭੂ ਦਾ ਸਿਮਰਨ ਕਰਦੇ ਨੇ। ਸਿਮਰਨ ਕੀ ਹੈ? ਬਾਣੀ ਦਾ ਜਾਪ, ਵਾਹਿਗੁਰੂ ਸ਼ਬਦ ਦਾ ਅਭਿਆਸ, ਇਹ ਸਿਮਰਨ ਹੈ। ਮਹਾਰਾਜ ਕਹਿੰਦੇ ਨੇ ਜਿਹੜੇ ਸਿਮਰਨ ਪ੍ਰਭੂ ਦਾ ਕਰਦੇ ਨੇ, ਬਾਣੀ ਪੜ੍ਹਦੇ ਨੇ, ਅਮੀਰ ਬਣਦੇ ਨੇ, ਧਨਵਾਨ ਬਣਦੇ ਨੇ। ਅਤੇ ਦੂਜੀ ਗੱਲ, ਬੰਦਾ ਚਾਹੁੰਦਾ ਮੈਂ ਖਾਸ ਹੋਵਾਂ। ਇੱਕ ਬੰਦਾ ਆਮ ਹੁੰਦਾ ਅਤੇ ਇੱਕ ਬੰਦਾ ਖਾਸ ਹੁੰਦਾ। ਆਮ ਦੀ ਦੁਨੀਆ ਗੱਲ ਨਹੀਂ ਕਰਦੀ, ਨੋਟਿਸ ਨਹੀਂ ਲੈਂਦੀ, ਖਾਸ ਬੰਦੇ ਨੂੰ ਹਰ ਬੰਦਾ ਧਿਆਨ ਨਾਲ ਵੇਖਦਾ, ਜਿਹਨਾਂ ਨੂੰ ਅਸੀਂ ਆਖਦੇ ਸਾਡੇ ਪਤਵੰਤੇ ਸੱਜਣ। ਅਤੇ ਸਤਿਗੁਰੂ ਮਹਾਰਾਜ ਦੀ ਬਾਣੀ ਨੇ ਆਖਿਆ, ਸਿੱਖਾ ਜੇ ਤੂੰ ਪਤਵੰਤਿਆਂ ਵਿੱਚ ਆਉਣਾ, ਜੇ ਤੂੰ ਖਾਸ ਬੰਦਿਆਂ ਵਿੱਚ ਆਉਣਾ। ਮਹਾਰਾਜ ਕਹਿੰਦੇ ਨੇ, ਪ੍ਰਭ ਕੌਰ ਸਿਮਰੈ ਸੇ ਪਤਵੰਤੇ। ਜਿਹੜੇ ਪ੍ਰਮਾਤਮਾ ਦਾ ਸਿਮਰਨ ਕਰਦੇ ਨੇ, ਬਾਣੀ ਪੜ੍ਹਦੇ ਨੇ, ਉਹ ਆਮ ਨਹੀਂ ਖਾਸ ਬਣ ਜਾਂਦੇ। ਅਤੇ ਇਹ ਗੱਲ ਅਸੀਂ ਸਾਰੇ ਆਪਣੇ ਘਰਾਂ ਵਿੱਚ ਆਮ ਕਰਦੇ ਹਾਂ ਵੀ ਪੈਸੇ ਆਉਂਦੇ ਤਾਂ ਬਹੁਤ ਨੇ, ਡਾਲਰ ਆਉਂਦੇ ਤਾਂ ਬਹੁਤ ਨੇ, ਪਰ ਰੁਕਦੇ ਨਹੀਂ। ਮਾਇਆ ਆਉਂਦੀ ਪਿੱਛੋਂ ਹੈ, ਪਹਿਲਾਂ ਚਲੀ ਜਾਂਦੀ ਹੈ, ਲਿਆਉਂਦੇ ਹੋਰ ਕੰਮ ਵਾਸਤੇ ਆ ਅਤੇ ਖਰਚੀ ਹੋਰ ਕੰਮ 'ਤੇ ਜਾਂਦੀ। ਇਹ ਸਾਡੇ ਸਾਰਿਆਂ ਦੀ ਤ੍ਰੈਜੀ ਕਹਿ ਦੇਵਾਂ, ਦੁਖਾਂਤ ਕਹਿ ਦੇਵਾਂ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਕੋਲੋਂ ਪੁੱਛੋ, ਸਾਡੇ ਘਰਾਂ ਵਿੱਚ ਬਰਕਤ ਕਿਵੇਂ ਆਏਗੀ? ਮਹਾਰਾਜ ਕਹਿੰਦੇ ਨੇ, ਚਿੱਤਰ ਮੂਲ ਨਾ ਥੁੜੀ ਦੋ, ਜਿੱਤਰ ਆਪ ਕਿਰਪਾਲ, ਸ਼ਬਦ ਖੁੱਟ ਬਾਬਾ ਨਾਨਕਾ ਖਾਏ ਖਰਚ, ਧਨਮਾਲ ਜਿੰਨਾ ਮਰਜ਼ੀ ਖਰਚੀ ਦੇ, ਤੋਟ ਨਹੀਂ ਆਏਗੀ। ਪਰ ਕਦੋਂ? ਜਦੋਂ ਤੇਰੇ ਘਰ ਵਿੱਚ ਬਾਣੀ ਪੜੀ ਜਾਏਗੀ। ਮਹਾਰਾਜ ਕਹਿੰਦੇ ਨੇ, ਲੱਖ ਵੀ ਤੋਟ ਨਾ ਆਵਈ ਖਾਏ ਖਾਤਰ ਹੁੰਦਾ, ਜਿੰਨਾ ਮਰਜ਼ੀ ਖਰਚ ਲਈ ਤੋਟ ਨਹੀਂ ਆਏਗੀ। ਪਰ ਕਦੋਂ? ਜਦੋਂ ਤੇਰੇ ਘਰ ਵਿੱਚ ਬਾਣੀ ਪੜੀ ਜਾਏਗੀ। ਤੇ ਆਓ ਆਪਣੇ ਮਨ ਵਿੱਚ ਝਾਤੀ ਮਾਰੀਏ, ਮੈਂ ਆਪਣੇ ਮਨ ਵਿੱਚ, ਤੁਸੀਂ ਆਪਣੇ ਮਨ ਵਿੱਚ, ਕਿ ਸਾਡੇ ਵਿੱਚ ਅੰਮ੍ਰਿਤ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਕਿੰਨਿਆਂ ਨੇ ਕਰੇ? ਸਾਡੇ ਕਿੰਨੇ ਘਰ ਨੇ ਜਿੱਥੇ ਸੁਖਮਣੀ ਸਾਹਿਬ ਦਾ ਪਾਠ ਹੋਇਆ, ਜਿਨ੍ਹਾਂ ਨੇ ਨਿਤਨੇਮ ਕੀਤਾ, ਸੁਖਮਣੀ ਸਾਹਿਬ ਦਾ ਜਾਪ ਕੀਤਾ? ਮੈਂ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਕੇ ਪ੍ਰਣਾਮ ਕਰਦਾ। ਜੇ ਨਹੀਂ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਕੇ ਜਾਇਓ, ਪਾਤਸ਼ਾਹ ਕਿਰਪਾ ਕਰ, ਸਾਡੇ ਘਰ ਵਿੱਚ ਤੇਰੀ ਬਾਣੀ ਦਾ ਜਾਪ ਹੋਵੇ, ਸਾਡੇ ਘਰ ਵਿੱਚ ਜਪਜੀ ਸਾਹਿਬ ਦਾ ਪਾਠ ਹੋਵੇ, ਸਾਡੇ ਘਰ ਵਿੱਚ ਪੰਜ ਬਾਣੀਆਂ ਦਾ ਨਿਤਨੇਮ ਹੋਵੇ, ਸਾਡੇ ਘਰ ਵਿੱਚ ਸੁਖਮਣੀ ਸਾਹਿਬ ਦਾ ਜਾਪ ਹੋਵੇ, ਤੇ ਇਹ ਦੀਵਾਨ ਕਰਨਾ ਜੋ ਮੈਂ ਲਾ ਰਿਹਾ ਇਹ ਸਫਲਾ ਹੋ ਜਾਏਗਾ। ਇਹ ਬਾਣੀ ਕੀ ਹੈ? ਬਾਣੀ ਪੜਨ ਵਾਲਿਆਂ ਨੂੰ ਦੁਨੀਆਂ ਦੇ ਸੁੱਖ ਅਤੇ ਪਰਲੋਕ ਦੇ ਸੁੱਖ ਕਿਵੇਂ ਪ੍ਰਾਪਤ ਹੁੰਦੇ ਨੇ? ਬਾਣੀ ਦਾ ਜਾਪ ਕਰਨ ਵਾਲਿਆਂ ਨੂੰ ਦੁਨੀਆਂ ਦੀਆਂ ਰਿੱਧਾਂ ਸਿੱਧਾਂ ਨੇ ਜਿਹੜੀਆਂ ਕਿਵੇਂ ਪ੍ਰਾਪਤ ਹੁੰਦੀਆਂ ਨੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਮਹਿਮਾ ਤਰਲੋਚਨ ਸਿੰਘ ਭੁਮਰਦੀ ਦਾ ਢਾਡੀ ਜਥਾ ਆਪਦੇ ਸਾਹਮਣੇ ਪਹਿਲੀ ਕਵਿਤਾ ਵਿੱਚ ਇਉਂ ਹੈ। Thank you.
ਅਗਲੀ ਚਿੰਤ ਮਟਾਈ
ਬਾਣੀ ਧੁਰ ਦਰਗਾਹ ਆਈ ਜਿਸਨੇ ਸਗਲੀ ਚਿੰਤ ਮਟਾਈ
ਬਾਣੀ ਧੁਰ ਦਰਗਾਹ ਆਈ ਜਿਸਨੇ ਸਗਲੀ ਚਿੰਤ ਮਟਾਈ
ਬਾਣੀ ਧੁਰ ਦਰਗਾਹ ਆਈ ਜਿਸਨੇ ਸਗਲੀ ਚਿੰਤ ਮਟਾਈ
ਜਿਸ ਵੀ ਸ਼ਬਦਾਂ ਦੇ ਨਾਲ ਗਾਈ ਕਰਦੀ ਭਲਾ ਪ੍ਰਾਣੀ ਦਾ
ਜੇ ਬੰਦਿਆ ਸੁੱਖ ਲੈਣੇ ਸਿਮਰਨ ਕਰ ਕੁਰਬਾਨੀ ਦਾ
ਜੇ ਬੰਦਿਆ ਸੁੱਖ ਲੈਣੇ ਸਿਮਰਨ ਕਰ ਲੈ ਬਾਣੀ ਦਾ
ਸਿਮਰਨ ਕਰ ਲੈ ਬਾਣੀ ਦਾ।
ਬੰਦਿਆਂ ਦੇ ਸਿਰ ਤਾਜ ਸਜਾ ਦੇਂਦੀ।
ਜਿਸਨੇ ਹੈ ਬਾਣੀ ਨੂੰ ਗਾਇਆ ਉਸਨੇ ਜੀਵਨ ਸਫਲ ਬਣਾਇਆ, ਜਿਸਨੇ ਹੈ ਬਾਣੀ ਨੂੰ ਗਾਇਆ ਉਸਨੇ ਜੀਵਨ ਸਫਲ ਬਣਾਇਆ।
ਰਹਿ ਕੇ ਦੁਨੀਆਂ ਦੇ ਵਿੱਚ ਪਾਇਆ ਰੁਤਬਾ ਬ੍ਰਹਮ ਗਿਆਨੀ ਦਾ।
ਜੇ ਬੰਦਿਆ ਸੁੱਖ ਲੈਣੇ ਸਿਮਰਨ ਕਰ ਗੁਰ ਬਾਣੀ ਦਾ,
ਜੇ ਬੰਦਿਆ ਸੁੱਖ ਲੈਣੇ ਸਿਮਰਨ ਕਰ ਗੁਰ ਬਾਣੀ ਦਾ,
ਜੇ ਬੰਦਿਆ ਸੁੱਖ ਲੈਣੇ ਸਿਮਰਨ ਕਰ ਲੈ।
ਫਿਰ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਅਦਭੁਤੀ ਸਤਿਕਾਰ ਨਾਲ ਸੀਸ ਝੁਕਾਓ ਤੇ ਰਸਨਾ ਕਰੋ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜੀਵਨ ਵਰਤਾਂਤ ਦੀ ਕਹਾਣੀ ਆਪ ਜੀ ਨਾਲ ਸਾਂਝੀ ਕਰਨ ਜਾ ਰਹੇ ਹਾਂ। ਆਮ ਤੌਰ 'ਤੇ ਛੇਵੇਂ ਪਾਤਸ਼ਾਹ ਦੇ ਜੀਵਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਹਨਾਂ ਦੇ ਸਮੁੱਚੇ ਜੀਵਨ ਨੂੰ ਅਸੀਂ ਜੰਗਾਂ ਅਤੇ ਯੁੱਧਾਂ ਨਾਲ ਜੋੜ ਕੇ ਵੇਖਦੇ ਹਾਂ ਅਤੇ ਕੁਝ ਤਰਕਵਾਦੀ ਬੰਦੇ ਸਵਾਲ ਕਰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਪਿਆਰ ਨਹੀਂ ਕਰਦੇ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸਿੱਖਾਂ ਦੇ ਮਾਲਾ ਵਾਲੇ ਹੱਥਾਂ ਵਿੱਚ ਤੇਗਾ ਪਕੜਿਆ, ਸਿੱਖਾਂ ਨੂੰ ਅਣਖ ਅਤੇ ਗੈਰਤ ਨਾਲ ਜੂਝਣ ਦੀ ਜਾਚ ਸਿਖਾਈ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਅਤੇ ਤਰਕਵਾਦੀ ਬੰਦੇ 'ਤੇ ਵੀ ਸਵਾਲ ਕਰਦੇ ਨੇ ਜੇ ਪੰਜ ਗੁਰੂ ਸਾਹਿਬਾਨ ਦਾ ਹਥਿਆਰਾਂ ਤੋਂ ਬਿਨਾਂ ਸਰ ਸਕਦੇ ਤਾਂ ਛੇਵੇਂ ਪਾਤਸ਼ਾਹ ਨੇ ਹਥਿਆਰ ਕਿਉਂ ਚੱਕੇ। ਲੇਕਿਨ ਸਮਝਣ ਵਾਲੀ ਗੱਲ ਇਹ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ। ਅਸੀਂ ਉਹਨਾਂ ਦੇ ਜੀਵਨ ਦੀਆਂ ਜੰਗਾਂ ਉਹਨਾਂ ਨੂੰ ਤਾਂ ਬਹੁਤ ਭਾਰੀ ਸੁਣਿਆ, ਪਰ ਇਹ ਵੀ ਸਾਡਾ ਮੈਂ ਇਹ ਤੁਖਾਂਤ ਮੰਨਾਂਗਾ ਕਿ ਅਸੀਂ ਜਿਹੜੇ ਢਾਡੀ ਹਾਂ ਨਾ ਆਮ ਤੌਰ 'ਤੇ ਅਸੀਂ ਬਹੁਤੀਆਂ ਜੰਗਾਂ ਅਤੇ ਯੁੱਧਾਂ ਦੀ ਗੱਲ ਕਰਦੇ। ਜੰਗ ਅਤੇ ਯੁੱਧ ਦੀ ਆਪਣੀ ਮਹਾਨਤਾ ਹੈ, ਮਹੱਤਤਾ ਹੈ। ਧਰਮ ਲਈ, ਧਰਮ ਦੀ ਰਾਖੀ ਲਈ, ਅਣਖ ਅਤੇ ਗੈਰਤ ਲਈ ਜੰਗ ਲੜਨੀ ਸਿੱਖ ਕੌਮ ਦੇ ਵਿਰਸੇ ਦੀ ਕਹਾਣੀ। ਪਰ ਇਹਨਾਂ ਕਾਰਨਾਂ ਦੇ ਨਾਲ ਨਾਲ ਆਪਣੇ ਆਪ ਨੂੰ ਬਾਣੀ ਨਾਲ ਜੋੜ ਕੇ ਰੱਖਣਾ, ਅਧਿਆਤਮਕ ਬਾਣੀ ਨਾਲ, ਪਰਮਾਰਥ ਨਾਲ ਜੋੜ ਕੇ ਰੱਖਣਾ ਅਤੇ ਆਪਣੇ ਮਨ ਨੂੰ ਵਾਰ ਵਾਰ ਕੁਝ ਸਵਾਲ ਕਰਕੇ ਪੁੱਛਣੇ, ਤੈਨੂੰ ਇਹ ਮਨੁੱਖਾ ਜਨਮ ਕਿਉਂ ਮਿਲਿਆ, ਇਹ ਮਨੁੱਖਾ ਜਨਮ ਨੂੰ ਤੂੰ ਸਫਲਾ ਕਿਵੇਂ ਕਰਨਾ। ਇਹ ਸਵਾਲ ਜਦੋਂ ਮਨੁੱਖ ਆਪਣੇ ਮਨ ਨੂੰ ਪੁੱਛਣਾ ਸ਼ੁਰੂ ਕਰ ਦੇਵੇਗਾ ਤਾਂ ਯਾਦ ਰੱਖੋ ਫਿਰ ਬਾਤ ਬਾਣੀ ਸ਼ੁਰੂ ਹੋ ਜਾਵੇ। ਧਰਮ ਦੀ ਦੁਨੀਆਂ ਵਿੱਚ ਜੰਗ ਆਪਣਾ ਮਹੱਤਵ ਰੱਖਦੇ ਨੇ, ਲੇਕਿਨ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ। ਤੇ ਇੱਕ ਦਿਨ ਦਾ ਜ਼ਿਕਰ ਹੈ, ਕਿਉਂਕਿ ਘੜੀ ਦੀਆਂ ਸੁਣੀਆਂ ਬਹੁਤ ਤੇਜ਼ੀ ਨਾਲ ਅੱਗੇ ਨੂੰ ਜਾ ਰਹੀਆਂ ਤੇ 8:15 ਲਗਭਗ ਇੱਕ ਦੋ ਮਿੰਟ ਇੱਧਰ ਉੱਧਰ ਆਪਾਂ ਨੇ ਸਮਾਪਤੀ ਕਰਦੀ ਹੁੰਦੀ ਹੈ। ਸਾਡੀ ਤਾਂ ਕੋਈ ਗੱਲ ਨਹੀਂ, ਕਿਉਂਕਿ ਅਸੀਂ ਤਾਂ ਸਾਰੀ ਦਿਹਾੜੀ ਦੇ ਵਿਹਲੇ ਹੁੰਦੇ ਹਾਂ, ਲੇਕਿਨ ਆਪ ਸਾਰੀ ਦਿਹਾੜੀ ਇੰਨੀ ਮਿਹਨਤ ਕਰਕੇ, ਇੰਨਾ ਹਾਰਡ ਵਰਕ ਕਰਕੇ, ਦੋ ਦੋ ਸ਼ਿਫਟਾਂ ਵਿੱਚ ਕੰਮ ਕਰਕੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਪਹੁੰਚਦੇ ਹੋ। ਸਾਡੇ ਪੰਜਾਬ ਵਿੱਚ ਰਹਿਣ ਵਾਲਿਆਂ ਨੂੰ ਤਾਂ ਇੱਕ ਭੁਲੇਖਾ ਹੈ ਵੀ ਪਤਾ ਨਹੀਂ ਕੈਨੇਡਾ ਅਤੇ ਅਮਰੀਕਾ ਵਿੱਚ ਦਰਖਤਾਂ ਨੂੰ ਡਾਲਰ ਲੱਗਦੇ ਨੇ, ਡਾਲਰ ਦਰਖਤਾਂ ਨੂੰ ਨਹੀਂ ਲੱਗਦੇ, ਡਾਲਰ ਤੁਹਾਡੀ ਮਿਹਨਤ ਨੂੰ ਲੱਗਦੇ ਨੇ। ਉੱਥੇ ਅਸੀਂ ਵਿਹਲੇ ਰਹਿਣ ਗਿੱਜ ਗਏ ਅਤੇ ਸਾਡੇ ਪਰਿਵਾਰ ਦਾ ਕੋਈ ਮੈਂਬਰ ਕੰਮ ਕਰਨ ਨੂੰ ਤਿਆਰ ਨਹੀਂ। ਘਰਾਂ ਵਿੱਚ ਪੋਚੇ ਲਾਉਣ ਵਾਲੀਆਂ ਕੁੜੀਆਂ ਰੱਖੀਆਂ ਹੋਈਆਂ ਨੇ, ਸਫਾਈ ਕਰਨ ਵਾਲੀਆਂ ਕੁੜੀਆਂ ਰੱਖੀਆਂ ਨੇ, ਭਾਂਡੇ ਮਾਂਜਣ ਵਾਲੀਆਂ ਕੁੜੀਆਂ ਰੱਖੀਆਂ ਨੇ, ਕੱਪੜੇ ਧੋਣ ਵਾਲੀਆਂ ਕੁੜੀਆਂ ਰੱਖੀਆਂ ਨੇ, ਪਰ ਇੱਥੇ ਮੇਰੀਆਂ ਭੈਣਾਂ ਦੋ ਦੋ ਸ਼ਿਫਟਾਂ ਵਿੱਚ ਕੰਮ ਕਰਦੀਆਂ। ਮੇਰੇ ਵੀਰ ਕਿੰਨਾ ਹਾਰਡ ਵਰਕ ਕਰਦੇ ਨੇ, ਮੈਂ ਤੁਹਾਡੀ ਮਿਹਨਤ ਨੂੰ ਪ੍ਰਣਾਮ ਕਰਦਾ ਹਾਂ। ਸਤਿਗੁਰੂ ਮਹਾਰਾਜ ਤੁਹਾਡੀ ਮਿਹਨਤ ਨੂੰ ਫਲੀਭੂਤ ਕਰੇ, ਤੁਹਾਡੀ ਮਿਹਨਤ ਨੂੰ ਫਲ ਲਾਵੇ, ਕਿਉਂਕਿ ਸਿੱਖ ਧਰਮ ਜਿੱਥੇ ਵਾਹਿਗੁਰੂ ਦਾ ਨਾਮ ਜਪਣ ਦਾ ਉਪਦੇਸ਼ ਕਰਦਾ ਉੱਥੇ ਸਿੱਖ ਨੂੰ ਇਹ ਵੀ ਸਿਧਾਂਤ ਹੈ ਕਿ ਤੂੰ ਦਸਾਂ ਨੌਹਾਂ ਦੀ ਕਿਰਤ ਕਰਨੀ ਹੈ। ਕਿਤੇ ਇਹ ਨਹੀਂ ਆਖਿਆ ਤੂੰ ਵਿਹਲੇ ਬੈਠੇ, ਸਮੇਂ ਅਨੁਸਾਰ ਵੀ ਗੱਲਾਂ ਕਰਦਾ ਰਹਾਂਗਾ। ਅੱਜ ਦੇ ਪੰਜਾਬ ਦੀਆਂ ਵੱਖ ਵੱਖ ਸੰਪਰਦਾਵਾਂ ਵਿੱਚ ਕਿਤੇ ਕਿਤੇ ਲੜਾਈ ਹੋਣ ਦੀ ਖਬਰ ਤੁਹਾਨੂੰ ਪਹੁੰਚਦੀ ਹੈ। ਕਿਉਂ ਪਹੁੰਚਦੀ ਹੈ? ਉਹਦਾ ਕਾਰਨ ਇਹ ਹੈ ਕਿ ਸਾਡੇ ਵੱਡੀਆਂ ਵੱਡੀਆਂ ਸੰਸਥਾਵਾਂ ਵਿੱਚ ਵਿਹਲੜ ਬੰਦਿਆਂ ਦਾ ਇਕੱਠ ਹੋ ਗਿਆ, ਤੇ ਸਿੱਖ ਧਰਮ ਵਿਹਲੜ ਬੰਦਿਆਂ ਦਾ ਧਰਮ ਨਹੀਂ, ਸਿੱਖ ਧਰਮ ਮਿਹਨਤੀਆਂ ਦਾ ਧਰਮ ਹੈ, ਮਿਹਨਤ ਕਸ਼ਾਂ ਦਾ ਧਰਮ ਹੈ। ਸਿੱਖ ਨੇ ਦਸਾਂ ਨੌਹਾਂ ਦੀ ਕਿਰਤ ਕਰਨੀ ਹੈ ਤੇ ਉਹਦੇ ਵਿੱਚੋਂ ਜੋ ਕੁਝ ਕਮਾਉਣਾ ਤੇ ਸਤਿਗੁਰੂ ਮਹਾਰਾਜ ਦਾ ਸਨਾਨ ਜਿਹੜਾ ਹੈ ਘਾਲ ਖਾਏ ਕਿਛਾ ਹੱਥੋਂ ਦੇ, ਉਹ ਗੁਰੂ ਕੀ ਗੋਲਕ ਵਿੱਚ ਲਿਆ ਕੇ ਪਾਉਣਾ, ਗੁਰੂ ਕੇ ਲੰਗਰਾਂ ਵਿੱਚ ਲਿਆ ਕੇ ਪਾਉਣਾ, ਇਹ ਸਿੱਖ ਦੇ ਧਰਮ ਦਾ ਨਿਯਮ ਹੈ। ਤੇ ਮੇਰੀ ਗੱਲ ਲੰਬੀ ਨਾ ਹੋ ਜਾਏ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਣੀ ਨੂੰ ਕਿੰਨਾ ਪਿਆਰ ਕਰਦੇ ਨੇ। ਅਸੀਂ ਉਹਨਾਂ ਦੇ ਜੀਵਨ ਦੀਆਂ ਜੰਗਾਂ ਤੇ ਯੁੱਧਾਂ ਦੀ ਕਹਾਣੀ ਤੇ ਪੜ੍ਹੀ ਸੁਣੀ ਬਹੁਤ ਵਾਰ, ਜਾਂ ਫਿਰ ਘੋੜਿਆਂ ਤੇ ਦੁਸ਼ਾਲਿਆਂ ਨੂੰ ਤੇ ਬਹੁਤ ਵਾਰੀ ਸੁਣਿਆ ਹੋਵੇਗਾ ਉਹਨਾਂ ਦੇ ਜੀਵਨ ਪ੍ਰਸੰਗ ਨੂੰ, ਲੇਕਿਨ ਬਾਣੀ ਨੂੰ ਕਿੰਨਾ ਪਿਆਰ ਕਰਦੇ ਨੇ ਗੁਰੂ ਕਿਰਪਾ ਕਰੇ ਉਹ ਮੈਂ ਕਵਿਤਾ ਦੁਆਰਾ ਆਪ ਜੀ ਦੀ ਸੇਵਾ ਵਿੱਚ ਕਹਿਣਾ ਆਰੰਭ ਕਰ ਲਵਾਂ। ਇੱਕ ਦਿਨ ਦਾ ਜ਼ਿਕਰ ਹੈ, ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਆਪਣੇ ਆਸਣ ਤੇ ਸਵਾਏ ਮਾਨੇ ਬੇਅੰਤ ਸੰਗਤਾਂ, ਜਿਵੇਂ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਕਰਨ ਵਾਸਤੇ ਆ ਰਹੇ ਹਾਂ, ਆਏ ਨੇ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕਰਕੇ ਸੰਗਤ ਰੂਪ ਵਿੱਚ ਬੈਠ ਕੇ ਮਹਾਰਾਜ ਬਚਨ ਕਰਦੇ ਨੇ, ਤੇ ਬਚਨ ਕਰਦਿਆਂ ਕਰਦਿਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਇੱਕ ਸਵਾਲ ਕੀਤਾ ਸਿੱਖ ਸੰਗਤ ਨੂੰ, ਗੁਰਮੁਖੋ ਅੱਜ ਸਾਡਾ ਜੀ ਕਰਦਾ ਕਿ ਸਾਨੂੰ ਕੋਈ ਅੱਜ ਜਪਜੀ ਸਾਹਿਬ ਦਾ ਪਾਠ ਸੁਣਾਏ। ਜਾਣੀ ਜਾਣ ਸਤਿਗੁਰੂ ਸੋਢੀ ਸੁਲਤਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਜਿਹੜੀ ਸਿੱਖ ਸੰਗਤ ਬੈਠੀ ਹੈ, ਭਾਈ ਬੈਠੇ ਨੇ, ਭੈਣਾਂ ਬੈਠੀਆਂ ਨੇ, ਤੇ ਉਹਨਾਂ ਨੂੰ ਮੁਖਾਤਬ ਹੋ ਕੇ ਕਹਿੰਦੇ ਨੇ ਅੱਜ ਕੋਈ ਸਾਨੂੰ ਸਿੱਖਾ ਜਿਹੜਾ ਜਪਜੀ ਸਾਹਿਬ ਦਾ ਪਾਠ ਸੁਣਾਏ, ਪਰ ਜਪਜੀ ਸਾਹਿਬ ਦਾ ਪਾਠ ਉਹ ਸੁਣਾਏ ਜਿਹਦਾ ਮਨ ਵੀ ਜਪਜੀ ਸਾਹਿਬ ਨਾਲ ਜੁੜਿਆ ਹੁੰਦਾ। ਪਾਠ ਤੇ ਕੋਈ ਵੀ ਸੁਣਾ ਸਕਦਾ ਲੇਕਿਨ ਸਤਿਗੁਰੂ ਮਹਾਰਾਜ ਨੇ ਜਿਹੜਾ ਪਰਚਾ ਪਾਇਆ ਉਹ ਹੈ ਕਿ ਉਹਦਾ ਮਨ ਵੀ ਸ਼ਬਦ ਨਾਲ ਜੁੜਿਆ ਹੋਵੇ ਜ਼ਬਾਨ ਵਿੱਚੋਂ ਸ਼ਬਦ ਨਾਲ ਪੜ੍ਹੇ ਤੇ ਸਾਡਾ ਸਾਰਿਆਂ ਦੇ ਜੀਵਨ ਦਾ ਬੜਾ ਦੁਖਾਂਤ ਹੈ ਬਾਣੀ ਤੇ ਪੜ੍ਹਦੇ ਹਾਂ ਪਰ ਮਨ ਕਿਤੇ ਦੂਰ ਅਡਾਰੀਆਂ ਮਾਰਦੇ ਗੁਟਕਾ ਸਾਹਿਬ ਹੱਥ ਵਿੱਚ ਹੁੰਦਾ ਹੈ ਜ਼ਬਾਨ ਵਿੱਚੋਂ ਜਪਜੀ ਸਾਹਿਬ ਦਾ ਪਾਠ ਹੁੰਦਾ ਲੇਕਿਨ ਮਨ ਪਤਾ ਨਹੀਂ ਕਦੋਂ ਪੰਜਾਬ ਚਲਾ ਜਾਂਦਾ ਕਿਹੜੀ ਕਿਹੜੀ ਰਿਸ਼ਤੇਦਾਰੀ ਵਿੱਚ ਘੁੰਮ ਕੇ ਆਉਂਦਾ ਇਹ ਸਾਡੇ ਸਾਰਿਆਂ ਦੇ ਜੀਵਨ ਦਾ ਇੱਕ ਅਜੀਬ ਪੱਖ ਹੈ ਲੇਕਿਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਪਰਚਾ ਪਾਇਆ ਸਿੱਖੋ ਕੋਈ ਸਿੱਖ ਜਪਜੀ ਸਾਹਿਬ ਦਾ ਪਾਠ ਸੁਣਾਏ ਤੇ ਸੁਣਾਵੇ ਵੀ ਉਹ ਜਿਹਦਾ ਮਨ ਵੀ ਜਪਜੀ ਸਾਹਿਬ ਨਾਲ ਇੱਕ ਸੁਰ ਹੋਇਆ ਹੋਇਆ ਮਨ ਵੀ ਜੁੜਿਆ ਹੋਵੇ ਉਹਦੇ ਬਾਹਰੀ ਫੁਰਨੇ ਬੰਦ ਹੋ ਜਾਣ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਮਣੇ ਬੈਠੀ ਸੰਗਤ ਨੂੰ ਮੁਖਾਤਬ ਹੋ ਕੇ ਜਿਵੇਂ ਕਿਸੇ ਸਿੱਖ ਨੂੰ ਜਪਜੀ ਸਾਹਿਬ ਦਾ ਪਾਠ ਸੁਣਾਉਣ ਵਾਸਤੇ ਕਹਿਣ ਲੱਗੇ ਨੇ ਉਸ ਸਮੇਂ ਦੀ ਤਰਜਮਾਨੀ ਮੇਰੇ ਢਾਡੀ ਸਾਥੀ ਭਾਈ ਅਮਰਜੀਤ ਸਿੰਘ ਸਰ ਨੂੰ ਮੋਗਾ ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦ ਦੀ ਤੁਹਾਡੇ ਸਾਹਮਣੇ ਇਉਂ ਕਹਿਣਾ ਕੱਲ੍ਹ ਨੂੰ ਸ਼ਾਮ ਦੇ ਦੀਵਾਰ ਵਿੱਚ ਫਿਰ ਇਸੇ ਥਾਂ ਤੋਂ ਆਰੰਭ ਕਰਾਂਗੇ। ਨੀਯਤ ਕੀਤਾ ਟਾਈਮ ਆਪਣੀ ਮੰਜ਼ਿਲ ਤੋਂ ਵੀ 2 ਮਿੰਟ ਅੱਗੇ ਚਲਾ ਗਿਆ। ਗੁਸਤਾਖੀ ਦੀ ਕਿਵੇਂ ਚਾਹੁੰਦਾ ਹਾਂ, ਆਪਣੇ ਬਹੁਤ ਪਿਆਰ ਦਿੱਤਾ। ਸਤਿਗੁਰੂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਖਜ਼ਾਨੇ ਭਰਪੂਰ ਕਰਨ, ਕਮਾਈ ਵਾਧਾ ਕਰਨ, ਕਮਾਈ ਬਰਕਤ ਪਾਉਣ, ਨਿਤਨੇਮ ਸੇਵਾ ਸਿਮਰਨ ਬੰਦਗੀ ਦੀ ਦਾਤ ਬਖਸ਼ਿਸ਼ ਕਰਨ। ਮੈਂ ਵੇਖ ਰਿਹਾ ਸੀ ਥੱਲੇ ਲੰਗਰ ਹਾਲ ਵਿੱਚ ਗੁਰਮੁਖ ਪਰਿਵਾਰਾਂ ਨੇ ਬੇਅੰਤ ਸੇਵਾ ਕਰਕੇ ਗੁਰੂ ਕੇ ਸੰਗਤਾਂ ਨੂੰ ਲੰਗਰ ਛਕਾਇਆ। ਸਤਿਗੁਰੂ ਮਹਾਰਾਜ ਪਰਿਵਾਰਾਂ ਨੇ ਕੀਤੀ ਸੇਵਾ ਸਬਲੀਕਰਨ, ਅਤੇ ਸੰਗਤ ਵਿੱਚ ਮੇਰੇ ਸਾਹਾਂ ਵਰਗੇ ਪਿਆਰੇ ਮਿੱਤਰ ਬੈਠੇ ਨੇ, ਸਭ ਦਾ ਬਹੁਤ ਬਹੁਤ ਧੰਨਵਾਦ। ਇਕੱਲੇ ਇਕੱਲੇ ਦਾ ਨਾਲ ਵਕਤ ਲੱਗ ਜਾਏਗਾ, ਬਹੁਤ ਆਦਰ ਸਤਿਕਾਰ ਆਪ ਜੀ ਨੇ ਦਿੱਤਾ। ਗੁਰੂ ਕਿਰਪਾ ਕਰੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤਾਂ ਨੇ ਜਿੱਡੇ ਪਿਆਰ ਨਾਲ ਦਾਸ ਦੇ ਢਾਡੀ ਜਥੇ ਨੂੰ ਲਗਭਗ 6 ਹਫ਼ਤੇ ਵਾਸਤੇ ਸੇਵਾ ਕਰਨ ਦਾ ਮੌਕਾ ਦਿੱਤਾ। ਮੈਂ ਆਪ ਸਾਰੀਆਂ ਸੰਗਤਾਂ ਦੇ ਪਿਆਰ ਦੀ ਕਿਸਮਤੀ ਉੱਤੇ, ਪਰਖ ਦੀ ਕਿਸਮਤੀ ਉੱਤੇ ਆਪਣੇ ਸਾਥੀਆਂ ਸਮੇਤ ਪੂਰਾ ਉੱਤਰ ਸਕਾਂ, ਸਾਡੇ ਲਈ ਅਰਦਾਸ ਕਰਦੇ ਨੇ। ਗੁਰੂ ਕਿਰਪਾ ਕਰੇ, ਇੰਨੇ ਸ਼ਬਦ ਆਪ ਜੀ ਨਾਲ ਸਾਂਝੇ ਕਰਦਾ ਹੋਇਆ ਆਪਣੇ ਵਿਚਾਰਾਂ ਨੂੰ ਵਿਸਰਾਮ ਦੇਣ ਤੋਂ ਪਹਿਲਾਂ ਸਮੇਂ ਦੌਰਾਨ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਹਾਂ। ਅਤੇ ਆਓ ਸਾਰੇ ਰਲ ਮਿਲ ਕੇ ਨਾਨਕਸਰ ਦੀਆਂ 6 ਪੌੜੀਆਂ ਦਾ ਗਾਇਨ ਕਰੀਏ, ਫਿਰ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਲ ਹੋਵਾਂਗੇ। ਸਾਰੀਆਂ ਸੰਗਤਾਂ ਦੇ ਜਥੇ ਦੇ ਨਾਲ ਨਾਲ ਉਸੇ ਰਿਧਮ ਅਤੇ ਤਾਲ ਵਿੱਚ ਰਹਿ ਕੇ, ਉਸੇ ਲੈਅ ਵਿੱਚ ਰਹਿ ਕੇ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰਨਾ ਜੀ, ਫਿਰ ਆਪਾਂ ਸਾਰੇ ਅਰਦਾਸ ਵਿੱਚ ਸ਼ਾਮਲ ਹੋਵਾਂ।
ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ,
ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿੰਨੀ ਵਸਾਇਆ, ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਤੰਗੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕੇ ਮਨੋ ਵਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ, ਹਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆ, ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਜਤ ਘਰ ਸਭਾਗੈ, ਘਰ ਸਭਾਗੈ ਸ਼ਬਦ ਵਾਜੇ ਕਲਾ ਜਤ ਕਰ ਧਾਰੀਆ, ਪੰਜ ਦੂਤ ਦੁੱਧ ਵਸ ਕੀਤੇ ਕਾਲ ਕੰਟਕ ਮਾਰਿਆ, ਹੋਰ ਕਰਮ ਪਾਇਆ ਦੁੱਧ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ, ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਤਮ ਪ੍ਰਭ ਪਾਇਆ ਉਤਰੇ ਸਗਲ ਸੂਰੇ, ਰੋਗ ਸੁਣਦਾ ਪੁੱਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਸੁਣਦੇ ਪੁਨੀਤ ਕਹਦੇ ਪਵਿੱਤ ਸਤਗੁਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰ ਸਲੋਕ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ, ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ, ਚੰਗੀਆਂ ਬੁਰੀਆਂ ਆਈਆਂ ਵਾਜੇ ਧਰਮ ਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿੰਨੀ ਨਾਮ ਧਿਆ ਉਜਲੇ ਖੇਤੀ ਛੁੱਟੀ ਨਾਲ, ਜਿੰਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਦੇ ਮੁਖ ਉਜਲੇ ਖੇਤੀ ਛੁੱਟੀ ਨਾਲ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ ਵਾਹਿਗੁਰੂ ਜੀ ਕਾ
ਵਾਹਿਗੁਰੂ ਜੀ ਕੀ ਫਤਿਹ।